ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਆਸਟ੍ਰੇਲੀਆ ਦਾ ਪ੍ਰਤੀਨਿਧੀ ਮੰਡਲ ਪ੍ਰਸ਼ਾਂਤ ਟਾਪੂ ਫੋਰਮ ਲਈ ਫੀਜੀ ਦੇ ਦੌਰੇ ਤੇ, ਕੁਈਨਜ਼ਲੈਂਡ ਵਿੱਚ ਇੱਕ ਸਮੁੰਦਰੀ ਜਹਾਜ਼ ਤੋਂ ਕੋਵਿਡ-19 ਪ੍ਰਕੋਪ ਦਾ ਖਦਸ਼ਾ, ਅਤੇ ਖੇਡਾਂ ਵਿੱਚ ਭਾਰਤ ਨੂੰ ਆਖਰੀ T20 ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਤੋਂ ਮਿਲੀ ਹਾਰ ਪਰ ਲੜੀ ਉੱਤੇ ਜਿੱਤ ਕਾਇਮ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਸੈਨੇਟਰ ਪੈਨੀ ਵਾਂਗ ਅਤੇ ਪੈਸੀਫਿਕ ਮੰਤਰੀ ਪੈਟ ਕੌਨਰੋਏ ਪੈਸੀਫਿਕ ਆਈਲੈਂਡਰਸ ਫੋਰਮ ਲਈ ਫੀਜੀ ਜਾ ਰਹੇ ਨੇ, ਜੋ ਕਿ 2 ਸਾਲਾਂ ਵਿੱਚ ਹੁਣ ਤੱਕ ਦੀ ਪਹਿਲੀ ਵਿਅਕਤੀਗਤ ਮੀਟਿੰਗ ਹੈ। ਸ਼੍ਰੀ ਕੌਨਰੋਏ ਦਾ ਕਹਿਣਾ ਹੈ ਕਿ ਫੋਰਮ 'ਤੇ ਜਲਵਾਯੂ ਪਰਿਵਰਤਨ 'ਤੇ ਆਸਟ੍ਰੇਲੀਆ ਦੇ ਬਦਲਦੇ ਹੋਏ ਰੁੱਖ ਦਾ ਸਵਾਗਤ ਕੀਤਾ ਜਾਣਾ ਤੈਅ ਹੈ। ਸੰਘੀ ਸਰਕਾਰ ਦੇ ਨਵੇਂ ਜਲਵਾਯੂ ਟੀਚੇ ਨੂੰ ਇਸ ਦੇ ਖੇਤਰੀ ਗੁਆਂਢੀਆਂ ਦੁਆਰਾ ਚੰਗੀ ਤਰ੍ਹਾਂ ਨਾਲ ਸਮਰਥਨ ਮਿਲਿਆ ਏ, ਪਰ ਪ੍ਰਸ਼ਾਂਤ ਟਾਪੂ ਦੇਸ਼ ਕਿਰੀਬਾਤੀ ਵੱਲੋਂ ਪ੍ਰਮੁੱਖ ਕੂਟਨੀਤਕ ਸਮੂਹ ਤੋਂ ਪਿੱਛੇ ਹਟਣ ਨਾਲ ਪੈਸੀਫਿਕ ਆਈਲੈਂਡਰਸ ਫੋਰਮ 'ਤੇ ਅਨਿਸ਼ਚਿਤਤਾ ਬਣੀ ਹੋਈ ਹੈ। ਹਾਲਾਂਕਿ 16 ਦੱਖਣੀ ਪ੍ਰਸ਼ਾਂਤ ਦੇਸ਼ਾਂ ਦੇ ਵਿਦੇਸ਼ ਮੰਤਰੀ ਪਹਿਲਾਂ ਹੀ ਕਥਿਤ ਤੌਰ 'ਤੇ ਪ੍ਰਸ਼ਾਂਤ ਪਰਿਵਾਰ ਦੀ ਤਾਕਤ 'ਤੇ ਜ਼ੋਰ ਦੇਣ ਲਈ ਕਿਰੀਬਾਤੀ ਨਾਲ ਗੱਲਬਾਤ ਕਰਦੇ ਰਹਿਣ ਲਈ ਸਹਿਮਤ ਹੋ ਗਏ ਨੇ। ਸਿਡਨੀ ਦੇ ਝੱਖੜ ਤੂਫਾਨ ਵਾਲੇ ਮੌਸਮ ਤੋਂ ਬਾਅਦ ਘਰਾਂ ਨੂੰ ਵਾਪਸੀ ਕਰ ਰਹੇ ਵਸਨੀਕਾਂ ਵੱਲੋਂ ਉਨ੍ਹਾਂ ਦੇ ਘਰਾਂ ਉੱਤੇ ਪਏ ਪ੍ਰਭਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੈਂਕੜੇ ਘਰਾਂ ਦੀ ਹਾਲਤ ਨੂੰ ਰਹਿਣ ਯੋਗ ਨਹੀਂ ਮੰਨਿਆ ਗਿਆ। ਸਟੇਟ ਐਮਰਜੈਂਸੀ ਸਰਵਿਸਿਜ਼ ਦਾ ਕਹਿਣਾ ਹੈ ਕਿ ਹੁਣ ਤੱਕ ਪਾਣੀ ਨਾਲ ਜਲ ਥਲ 7200 ਘਰਾਂ ਦਾ ਮੁਲਾਂਕਣ ਕੀਤਾ ਗਿਆ ਏ, ਜਿਨ੍ਹਾਂ ਵਿੱਚੋਂ ਲਗਭਗ 750 ਨੂੰ ਰਹਿਣ ਲਈ ਅਯੋਗ ਠਹਿਰਾਇਆ ਗਿਆ ਏ। ਇਸੇ ਦੌਰਾਨ ਨੁਕਸਾਨ ਲਈ ਜ਼ਿੰਮੇਵਾਰ ਖਰਾਬ ਮੌਸਮ ਅਗਲੇ ਕੁਝ ਦਿਨਾਂ ਵਿੱਚ ਸ਼ਾਂਤ ਹੋਣ ਦੀ ਉਮੀਦ ਹੈ। ਸਿਡਨੀ ਵਿੱਚ ਅੱਜ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਹਫ਼ਤੇ ਦੇ ਬਾਅਦ ਦੇ ਦਿਨਾਂ ਵਿੱਚ ਮੌਸਮ ਸਾਫ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪਰ ਸਿਡਨੀ ਦੇ ਬਾਹਰੀ ਹਿੱਸੇ ਵਿੱਚ ਹਾਕਸਬਰੀ ਖੇਤਰ ਹੜ੍ਹਾਂ ਨਾਲ ਪੂਰੀ ਤਰ੍ਹਾਂ ਜਲ ਥਲ ਹੋਇਆ ਪਿਆ ਏ। SES ਵਾਈਸਮੈਨ ਫੈਰੀ ਦੇ ਆਲੇ ਦੁਆਲੇ ਅਲੱਗ ਥਲੱਗ ਭਾਈਚਾਰਿਆਂ ਨੂੰ ਸਪਲਾਈ ਕਰਨ ਵਿੱਚ ਰੁੱਝਿਆ ਹੋਇਆ ਏ। SES ਵੱਲੋਂ ਹੁਣ ਤੱਕ 13 ਹੜ੍ਹ ਬਚਾਓ ਕਾਰਜ ਕੀਤੇ ਗਏ ਨੇ ਅਤੇ ਮਦਦ ਲਈ 350 ਕਾਲਾਂ ਦਾ ਜਵਾਬ ਦਿੱਤਾ ਗਿਆ ਏ। ਵਿਕਟੋਰੀਆ ਦੇ ਇੱਕ ਹੋਰ ਬਜ਼ੁਰਗ ਦੇਖਭਾਲ ਓਪਰੇਟਰ ਨੂੰ ਇਸ ਦੀ ਇੱਕ ਸੁਵਿਧਾ ਵਿੱਚ ਕੋਵਿਡ-19 ਦੇ ਪ੍ਰਕੋਪ ਨੂੰ ਸੰਭਾਲਣ ਲਈ ਚਾਰਜ ਕੀਤਾ ਗਿਆ ਏ। ਵਰਕਸੇਫ ਵਿਕਟੋਰੀਆ ਨੇ ਦੋਸ਼ ਲਗਾਇਆ ਏ ਕਿ ਮੈਲਬਰਨ ਦੀ ਬਜ਼ੁਰਗ ਦੇਖਭਾਲ ਪ੍ਰਦਾਤਾ ਹੈਰੀਟੇਜ ਕੇਅਰ 2020 ਵਿੱਚ ਆਪਣੀ ਐਪਿੰਗ ਗਾਰਡਨ ਰਿਹਾਇਸ਼ ਸਹੂਲਤ ਵਿੱਚ ਸਟਾਫ ਨੂੰ ਸਹੀ ਢੰਗ ਨਾਲ ਸਿਖਲਾਈ ਦੇਣ ਵਿੱਚ ਅਸਫਲ ਰਹੀ ਸੀ। ਵਰਕਸੇਫ ਨੇ ਇਹ ਵੀ ਦੋਸ਼ ਲਗਾਇਆ ਕਿ ਸਟਾਫ ਢੁਕਵੇਂ ਨਿੱਜੀ ਸੁਰੱਖਿਆ ਉਪਕਰਨਾਂ ਨਾਲ ਲੈਸ ਨਹੀਂ ਸਨ ਅਤੇ ਇਸ ਨੂੰ ਸੁਰੱਖਿਅਤ ਢੰਗ ਨਾਲ ਪਹਿਨਣ, ਉਤਾਰਨ ਅਤੇ ਉਪਕਰਨਾਂ ਦੇ ਸੁਰੱਖਿਅਤ ਨਿਪਟਾਰੇ ਲਈ ਲੋੜੀਂਦੀਆਂ ਪ੍ਰਕਿਰਿਆਵਾਂ ਵਰਤੋਂ ਵਿੱਚ ਨਹੀਂ ਸਨ। ਸੁਵਿਧਾ ਦੇ ਕੋਵਿਡ-19 ਪ੍ਰਕੋਪ ਨੇ ਆਖਰਕਾਰ 99 ਨਿਵਾਸੀਆਂ ਅਤੇ 65 ਸਟਾਫ ਨੂੰ ਵਾਇਰਸ ਨਾਲ ਸੰਕ੍ਰਮਿਤ ਕੀਤਾ ਸੀ, ਜਦੋਂ ਕਿ 34 ਨਿਵਾਸੀਆਂ ਦੀ ਮੌਤ ਹੋ ਗਈ ਸੀ। ਹੈਰੀਟੇਜ ਕੇਅਰ ਅਗਸਤ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ। ਸ਼੍ਰੀਲੰਕਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਘਰਾਂ 'ਤੇ ਹਮਲਾ ਕਰਨ ਅਤੇ ਦੋਵਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇੱਕ ਨਵੀਂ ਸਰਕਾਰ 'ਤੇ ਸਹਿਮਤੀ ਲਈ ਬੈਠਕ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਾਬਾਇਆ ਰਾਜਪਕੇਸ਼ ਦੀ ਰਿਹਾਇਸ਼, ਸਮੁੰਦਰੀ ਕੰਢੇ 'ਤੇ ਉਨ੍ਹਾਂ ਦੇ ਦਫ਼ਤਰ ਅਤੇ ਪ੍ਰਧਾਨ ਮੰਤਰੀ ਦੇ ਘਰ ਉੱਤੇ ਕਬਜ਼ਾ ਕੀਤਾ ਹੋਇਆ ਏ ਅਤੇ ਉਹ ਕਹਿ ਰਹੇ ਨੇ ਕਿ ਉਹ ਦੋਵਾਂ ਲੀਡਰਾਂ ਦਾ ਅਸਤੀਫਾ ਅਧਿਕਾਰਤ ਹੋਣ ਅਤੇ ਨਵੀਂ ਲੀਡਰਸ਼ਿਪ ਸਥਾਪਤ ਹੋਣ ਤੱਕ ਉੱਥੇ ਰਹਿਣਗੇ। ਸੰਯੁਕਤ ਰਾਜ ਅਤੇ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ਵਿੱਚ ਗਰਭਪਾਤ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਡਾਕਟਰੀ ਦੇਖਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕੀਤੇ ਨੇ। ਆਰਡਰ ਤੇ ਇਸ ਡਰ ਦੇ ਵਿਚਕਾਰ ਦਸਤਖਤ ਕੀਤੇ ਗਏ ਨੇ ਕਿ ਡਾਕਟਰ ਐਮਰਜੈਂਸੀ ਵਿਭਾਗਾਂ ਵਿੱਚ ਔਰਤਾਂ ਦਾ ਇਲਾਜ ਕਰਨ ਲਈ ਕਾਨੂੰਨੀ ਮੁਸੀਬਤ ਵਿੱਚ ਪੈ ਜਾਣਗੇ, ਕਿਉਂਕਿ ਰਾਜ ਆਧਾਰਿਤ ਗਰਭਪਾਤ ਕਾਨੂੰਨ ਗਰਭਪਾਤ ਅਤੇ ਐਕਟੋਪਿਕ ਗਰਭ ਅਵਸਥਾਵਾਂ ਲਈ ਡਾਕਟਰੀ ਦੇਖਭਾਲ ਵਿੱਚ ਕੋਈ ਵੀ ਫਰਕ ਨਹੀਂ ਕਰਦੇ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹ ਆਦੇਸ਼ ਡਾਕਟਰਾਂ ਅਤੇ ਮਰੀਜ਼ਾਂ ਦੀ ਰੱਖਿਆ ਕਰਨਗੇ।
The executive order provides safeguards to access care. A patient comes into an emergency room in any state in the union and experiencing life-threatening miscarriage. But the doctor is going to be so concerned about being criminalized for treating her, they delay treatment to call the hospital lawyer, who is concerned the hospital will be penalized if the doctor provides a life-saving care. I don't care what your position is. It's outrageous and it's dangerous.
ਆਸਟ੍ਰੇਲੀਆ ਦੇ ਰਾਇਲ ਡਿਸੇਬਿਲਿਟੀ ਕਮਿਸ਼ਨ ਨੇ ਦੂਰ ਦੁਰਾਡੇ ਰਹਿੰਦੇ ਭਾਈਚਾਰਿਆਂ ਵਿੱਚ ਅਪੰਗਤਾ ਵਾਲੇ ਸਵਦੇਸ਼ੀ ਲੋਕਾਂ ਦੇ ਇਲਾਜ ਅਤੇ ਅਨੁਭਵਾਂ ਵੱਲ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ। ਐਲਿਸ ਸਪ੍ਰਿੰਗਸ ਵਿੱਚ ਇਹ ਜਾਂਚ 5 ਦਿਨਾਂ ਲਈ ਚੱਲੇਗੀ, ਜਿਸ ਵਿੱਚ ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ ਤੱਕ ਪਹੁੰਚ ਕਰਨ ਵਿੱਚ ਰੁਕਾਵਟਾਂ ਅਤੇ ਅਪਾਹਜਤਾ ਸੇਵਾਵਾਂ ਜਾਂਚ ਕੀਤੇ ਗਏ ਮੁੱਦਿਆਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਅੱਜ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਰਾਇਲ ਕਮਿਸ਼ਨ ਦੇ ਚੇਅਰ ਰੋਨਲਡ ਸੈਕਵਿਲ ਕਿਊਸੀ ਨੇ ਕਿਹਾ ਕਿ 28% ਗੈਰ ਆਦਿਵਾਸੀ ਬਿਨੇਕਾਰਾਂ ਦੇ ਮੁਕਾਬਲੇ 34% ਦੇਸੀ NDIS ਬਿਨੇਕਾਰਾਂ ਦਾ ਮੁਲਾਂਕਣ ਇਸ ਸਕੀਮ ਲਈ ਅਯੋਗ ਹੋਣ ਵਜੋਂ ਕੀਤਾ ਗਿਆ ਏ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜੇ ਦਰਸਾਉਂਦੇ ਨੇ ਕਿ ਲਗਭਗ 66,000 ਫਸਟ ਨੇਸ਼ਨ ਲੋਕ ਡੂੰਘੇ ਜਾਂ ਗੰਭੀਰ ਅਪਾਹਜਤਾ ਵਾਲੇ ਨੇ ਅਤੇ ਉਨ੍ਹਾਂ ਵਿੱਚੋਂ 11% ਜਾਂ ਲਗਭਗ 7,000 ਲੋਕ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਨੇ। ਕੁਈਨਜ਼ਲੈਂਡ ਦੇ ਅਧਿਕਾਰੀਆਂ ਨੇ ਬ੍ਰਿਸਬੇਨ ਵਿੱਚ ਇੱਕ ਕਰੂਜ਼ ਜਹਾਜ਼ 'ਤੇ COVID-19 ਦੇ ਫੈਲਣ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਰਾਜ ਦੀ ਤੀਜੀ ਲਹਿਰ 41,000 ਸਰਗਰਮ ਮਾਮਲਿਆਂ ਦੇ ਨੇੜੇ ਪਹੁੰਚ ਗਈ ਹੈ। ਪ੍ਰਿੰਸੈਸ ਕਰੂਜ਼ ਜਹਾਜ਼ ਦੇ ਕੁਝ ਚਾਲਕ ਦਲ ਅਤੇ ਮੌਜੂਦਾ ਯਾਤਰੀਆਂ ਦੇ ਵਾਇਰਸ ਲਈ ਸੰਕ੍ਰਾਮਕ ਟੈਸਟ ਕੀਤੇ ਜਾਣ ਤੋਂ ਬਾਅਦ ਅਗਲੇ 12 ਦਿਨਾਂ ਦੇ ਕੋਰਲ ਪ੍ਰਿੰਸੈਸ ਕਰੂਜ਼ ਲਈ ਲੋਕਾਂ ਨੂੰ ਰਿਫੰਡ ਦੀ ਪੇਸ਼ਕਸ਼ ਕੀਤੀ ਗਈ ਹੈ। ਕੁਈਨਜ਼ਲੈਂਡ ਦੇ ਸਿਹਤ ਮੰਤਰੀ ਯੈਟ ਡੀਤ ਦਾ ਕਹਿਣਾ ਹੈ ਕਿ ਕਰੂਜ਼ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਸਖ਼ਤ COVID-19 ਪ੍ਰੋਟੋਕੋਲ ਸਥਾਪਿਤ ਕੀਤੇ ਗਏ ਸਨ ਅਤੇ ਕੰਪਨੀ ਉਨ੍ਹਾਂ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੀ ਹੈ।
This was always going to happen, just like the rest of community. The virus is everywhere and there's no escaping that. But I do want to acknowledge that the public health units, along with the cruise line, are doing all the right things and following the protocols in place.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਭਾਰਤ ਨੂੰ ਤੀਸਰੇ ਅਤੇ ਆਖਰੀ T20 ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਤੋਂ 17 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਲੜੀ ਵਿੱਚ 2-1 ਦੀ ਬੜਤ ਦੇ ਨਾਲ ਭਾਰਤ ਨੇ ਇਸ ਲੜੀ 'ਤੇ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ। ਸੂਰਿਆ ਕੁਮਾਰ ਯਾਦਵ ਵੱਲੋਂ 55 ਗੇਂਦਾਂ 'ਤੇ ਬਣਾਈਆਂ ਗਈਆਂ 117 ਦੌੜਾਂ ਵਿਅਰਥ ਰਹੀਆਂ, ਕਿਉਂਕਿ ਭਾਰਤ 216 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ 9 ਵਿਕਟਾਂ 'ਤੇ 198 ਦੌੜਾਂ ਹੀ ਬਣਾ ਸਕਿਆ। ਇੰਗਲੈਂਡ ਲਈ ਰੀਸ ਟੋਪਲ 3 ਵਿਕਟਾਂ ਹਾਸਲ ਕਰਕੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਡੇਵਿਡ ਵਿਲੀ ਅਤੇ ਕ੍ਰਿਸ ਜੋਰਡਨ ਨੇ 2-2 ਵਿਕਟਾਂ ਲਈਆਂ, ਜਦਕਿ ਰਿਚਰਡ ਗਲੀਸਨ ਅਤੇ ਮੋਇਨ ਅਲੀ ਨੇ 1-1 ਵਿਕਟ ਹਾਸਲ ਕੀਤੀ। ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਇੰਗਲੈਂਡ ਨੇ 7 ਵਿਕਟਾਂ 'ਤੇ 215 ਦੌੜਾਂ ਬਣਾਈਆਂ, ਜਿਸ ਵਿੱਚ ਡੇਵਿਡ ਮਲਾਨ ਨੇ 39 ਗੇਂਦਾਂ 'ਤੇ 77 ਦੌੜਾਂ ਬਣਾਈਆਂ। ਲਿਆਮ ਵਿਲਿੰਗਸਟੋਨ ਅਤੇ ਜੇਸਨ ਰਾਏ ਨੇ ਕ੍ਰਮਵਾਰ ਨਾਬਾਦ 42 ਅਤੇ 27 ਦੌੜਾਂ ਬਣਾਈਆਂ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.07 ਰੁਪਏ, ਪਾਕਿਸਤਾਨ ਦੇ 141.29 ਰੁਪਏ ਅਤੇ 68 ਅਮਰੀਕੀ ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਟ, ਮੈਲਬਨ ਅਤੇ ਹੋਬਾਰਟ ਕਣੀਆਂ ਤਾਪਮਾਨ ਕ੍ਰਮਵਾਰ 14, 12 ਅਤੇ 12 ਡਿਗਰੀ, ਪਰਥ ਜ਼ਿਆਦਾਤਰ ਧੁੱਪ, ਤਾਪਮਾਨ 19 ਡਿਗਰੀ। ਕੈਨਬਰਾ ਬੱਦਲਵਾਈ, ਤਾਪਮਾਨ 12 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 17 ਡਿਗਰੀ। ਬ੍ਰਿਸਬਨ ਥੋੜੀਆਂ ਬਹੁਤ ਕਣੀਆਂ, ਤਾਪਮਾਨ 20 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।